गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत बच्चा जी उठ जाग, इस दा एक होर साहब जी नूं पढ़ के सुना रहे हाँ जी, जिस विच कोमल उनर ते मज़हब दा तालमेल दर्शाया गया है। एक अमीर सुहाणी नूं हीरे पन्ने लाल नीलम पुखराज आदि इकट्ठा करन दा कुदरती चा सी। ओ अपने चुने खरीदे लब्बे हीरियां दुनिया दे पानियां विच सुफने वेखदी सी, ते उसदा चित उन्हां नूं वेख वेख शोखदा सी। जद कदी ओह किसे अगे सारियां नूं कढ के रखदी तां देखण वाले दा दिल उन्हां पत्थरां नगां दे सुहापण दी चाह विच अजीब लालसा विच पलमण लग जांदा सी। इक रीज रीस उच्ची ते सोहणी दिल नूं मानो चमकांदी सी, ते कुछ अंदर खाली खाली दिसदा सी कि हाए इहो जिहियां सोहणियां चीज़ां दी अप्राप्ती ओड़ किसे दी अभागता है। देखण वाले दा दिल उछलदा सी, कदी टहिंदा सी, ते निर्मूल होया होया उस अमीर सुहाणी दे नगां नूं सलाउंदा सी। पर उस दी शलांगा विच द्वैत भाव ते कुछ अपनी अभागता अनुभव दी टोड ते अफसोस दा गुझा धुआं धुख मिली होई आउंदी सी। दूजे दी सोहणी चीज़ वेख के इहो जे वलवले देखण वाले दे आप मुहारे आउंदे हन। ध्यान देना जी, दूजे दी सोहणी चीज़ वेख के इहो जे वलवले देखण वाले दे आप मुहारे आउंदे हन। किहड़े वलवले? कि शलांगा दे नाल द्वैत भाव ते कुछ अपनी अभागता अनुभव दी टोट ते अफसोस दा गुझा धुआं तुख मिली होई हुंदी है। पर अमीरजादी सच्ची नग मुतलाशी सी, उनू निंदा उस्तत दी ठीस नहीं वजदी सी। वो आपे विच अपने इकट्ठ कीते नगां नू वेख वेख एक नरम मानसिक खुशी भोगदी सी। कई वेरी कई पारखी आए, पर किसे पारखी दी आवाज़ ने उसकी वो मध्यम नरम ते मिठी प्रभात लै वर्गी खुशी नू ना उच्चा कीता अते ना नीवा। कोई कुछ मुल पांदा सी, कोई कुछ सुहेले गांदा सी, पर कवारी सच्ची आर्टिस्ट यानि हुनर रसिक सी, अंदर दे सुख विच लीन रहिंदी सी। ते इन्हां नाना प्रकार दे पारखों नू पता नहीं लगदा कि इन्हां नगां दे आब रंग वन ते दमकां मेरे अंदर एक सुफने रंगी रोमांचली खुशी पा देंदे हन। परख ते मुल पाणा की सियाणा पोई जद उसने अंदरली बिजली दी लिशक दी खबर ना पई। आखर हुंदिया हुंदिया ए होया कि ओ कन्हिया नवें नग जद आवण वेखदे सार कह दिंदी सी ए नग चंगा नहीं ए चंगा है। भावें रंग आप दिसण पिसण विच चंगा ही होवे, इउं उसने चंगे चंगे सुच्चे हीरे मोती ना खरीदे। जद होर वधेरी उम्र होई ते वद सियाणी होई तद हथ लाया कहण लग पई ए नग अग है, हथ लाया होया साड़दा है। ए नग किहा चंगा है, दिल भी ठंड पाँदा है। जिस नग नू हथ लाया उदे मन मोती दे अंदरली आप विच वादा होवे ओ तां खरीद लवे ते और सब मोड़ सुट्टे। हीरियां लालां दे वपारी एदी पागल जी चोण उत्ते हैरान थीण लगे। माड़े माड़िया नगां दे तां बहुत बहुत मुल देवे ते कई सुच्चे चंगे बेदाग नग कोड़ी मुल तो भी ना लवे। आखिर व्यापारियों ने मशहूर कर दिता कि सुहाणी पागल हो गई है। केवल कोई कोई असली जवाहरी ते पारखू कहिंदा सी हीरे परख परख नग वेख वेख सुहाणी आप सोहना सुच्चा नग हो गई है। दूरों दूरों सुहाणी दे दर्शनां नूं आउंदे सन ते बड़े सोहणे प्रभावां वाले चुने हुए नग लियाउंदे सन। समां होर लंघिया ਤਾਂ ਇਹ ਨੀਮ ਪਾਗਲ ਸੁਹਾਣੀ ਆਪਣੀ ਅੰਦਰਲੀ ਮਨ ਦੀ ਜੋਤ ਨੂੰ ਦੇਖ ਦੇਖ ਰੀਝਣ ਲੱਗੀ। ਮਨ ਸੱਪ ਆਪਣੀ ਅਜੋ ਮਨ ਨਾਲ ਆਪ ਖੇਡਣ ਲੱਗਾ। ਹੁਣ ਹੀਰੇ ਜਵਾਹਰਾਤਾਂ ਨੂੰ ਕਦੀ ਕਦੀ ਦੇਖਦੀ, ਉਹ ਰੀਝ ਤੇ ਚਾਅ ਨਹੀਂ ਸੀ ਰਿਹਾ, ਆਪਣੀ ਤਬੀਅਤ ਦਾ ਟਿਕਾ ਹੋਣ ਲੱਗ ਪਿਆ। ਇਹ ਆਰਟ ਕੋਮਲ ਹੁਨਰ ਦੁਆਰਾ ਜਾਗੀ ਅੰਦਰਲੀ ਜੋਤ ਜਗ ਪਈ। ਹਾਂਜੀ, ਇਹ ਆਰਟ ਭਾਵ ਕੋਮਲ ਹੁਨਰ ਦੁਆਰਾ ਜਾਗੀ ਅੰਦਰਲੀ ਜੋਤ ਜਗ ਪਈ। ਆਰਟ ਯਾਨੀ ਹੁਨਰ ਨੂੰ ਵੀ ਛੱਡ ਬੈਠੀ। ਇਸ ਕਰਕੇ ਹੀ ਨੀਮ ਪਾਗਲ ਆਰਟਿਸਟਾਂ ਵਿੱਚ ਪ੍ਰਸਿੱਧ ਹੋਈ। ਆਰਟ ਵਾਲੇ ਆਰਟ ਨੂੰ ਛੱਡਦੇ ਨਹੀਂ ਅਤੇ ਅੰਦਰ ਦੀ ਖੁਸ਼ੀ ਵਿੱਚ ਆਖਿਰ ਸਾਰੇ ਨਗ ਹੱਥੋਂ ਡਿੱਗ ਪਏ। ਇੱਕ ਹੋਰ ਇਹੋ ਜਿਹੀ ਲਟਕ ਵਾਲੀ ਕਿਸੇ ਹੋਰ ਰੰਗ ਵਿੱਚ ਨਿਖਰੀ। ਕੱਖਾਂ ਦੀ ਝੁੱਗੀ ਵਿੱਚ ਜੰਮੀ ਪੱਲੀ ਕੱਖਾਂ ਵਿੱਚ ਹੀ ਜੀਵਨ ਬਤੀਤ ਕਰਦੇ ਸੀ। ਇਹਨੂੰ ਰਾਗ ਵਿਦਿਆ ਦਾ ਕੁਦਰਤੀ ਚਾਅ ਸੀ। ਇਹ ਜੰਗਲਾਂ ਬੰਨਾਂ ਵਿੱਚ ਦਰਿਆਵਾਂ ਦੇ ਕਿਨਾਰੇ ਪੰਛੀਆਂ ਦੇ ਨਾਦ ਅਤੇ ਅਲਾਪ ਸੁਣਦੀ ਅਤੇ ਆਪ ਮੁਹਾਰੀ ਰੀਝਦੀ ਸੀ। ਇਕੱਲੀ ਬੈਠੀ ਹੱਸਦੀ ਅਤੇ ਰੋਂਦੀ ਸੀ। ਇਸ ਨੂੰ ਸੂਰਜ ਦੀਆਂ ਕਿਰਨਾਂ ਅਤੇ ਕਮਲ ਫੁੱਲ ਇੱਕ ਨ੍ਰਿਤਯ ਰਾਗ ਗਾਉਂਦੇ ਦਿਸਦੇ ਸਨ। ਹਵਾ ਇਹਨਾਂ ਦੇ ਕੰਨਾਂ ਵਿੱਚ ਗਾਉਂਦੀ ਸੀ। ਕੁਦਰਤ ਦੇ ਨਜ਼ਾਰਿਆਂ ਦਾ ਜੁੜਿਆ ਰਾਗ ਇਸਦੇ ਨੈਣਾਂ ਲਈ ਇੱਕ ਗੀਤ ਸੀ। ਅਨੰਤ ਰਾਗ ਨੂੰ ਇਹ ਕੁਦਰਤ ਵਿੱਚ ਟੁੱਟੀਆਂ ਭੱਜੀਆਂ ਸੁਰਾਂ ਅਤੇ ਤਾਨਾਂ ਵਿੱਚ ਸੁਣਦੀ ਸੀ, ਛੂੰਹਦੀ ਸੀ, ਚੁੰਮਦੀ ਸੀ ਅਤੇ ਮਸਤ ਅਤੇ ਹੈਰਾਨ ਹੋ ਘੰਟਿਆ ਬੱਧੀ ਦੇਖਦੀ ਰਹਿੰਦੀ ਸੀ। ਸਮਾਂ ਪਾ ਕੇ ਗਵਈਆਂ ਥੀ ਸਿੱਖ ਕੇ ਏਕਾਕੀ ਰਾਗ ਵਿੱਦਿਆ ਵਿੱਚ ਪ੍ਰਵੀਨ ਹੋ ਗਈ। ਇੱਕ ਦਿਨ ਗਾਂਧੀ ਨੂੰ ਇੱਕ ਝਲਕਾ ਵੱਜਾ, ਸਵਾਦ ਆਇਆ। ਸਾਰੀਆਂ ਬਿਰਤੀਆਂ ਦੌੜ ਕੇ ਅੰਦਰਮੁਖੀ ਹੋ ਇਕੱਠੀਆਂ ਹੋਈਆਂ। ਅਚਾਨਕ ਰੱਬੀ ਜੋ ਜਗ ਪਈ ਅਤੇ ਉਸ ਦਿਨ ਥੀ ਮਗਰੋਂ ਇਸ ਅੰਤਰਮੁਖ 'ਤੇ ਐਸੀ ਮੋਹਿਤ ਹੋਈ ਕਿ ਚੁੱਪ ਹੋ ਗਈ। ਸੁਰਾਂ ਅਲਾਪ ਅਤੇ ਤਾਨਾ ਸਭ ਹੱਥੋਂ ਡਿੱਗ ਪਈਆਂ। ਓੜਕ ਸੁੱਖ ਵੇਲੇ ਹੱਥ ਪੈਰ ਮਨ ਸਭ ਮਰ ਜਾਂਦੇ ਹਨ, ਬੇਹੋਸ਼ ਹੋ ਜਾਂਦੇ ਹਨ, ਕੁਛ ਵੀ ਸਾਂਭ ਨਹੀਂ ਸਕਦੇ। ਸਭ ਗ੍ਰਹਿਣ ਤਿਆਗ ਸੰਕਲਪ ਵਿਕਲਪ ਹੱਥੋਂ ਡਿੱਗ ਪੈਂਦੇ ਹਨ। ਆਪਣੇ ਆਪ ਦੇ ਵੱਸ ਕੁਛ ਨਹੀਂ ਹੁੰਦਾ। ਹਾਂਜੀ, ਓੜਕ ਸੁੱਖ ਵੇਲੇ ਹੱਥ ਪੈਰ ਮਨ ਸਭ ਮਰ ਜਾਂਦੇ ਹਨ, ਬੇਹੋਸ਼ ਹੋ ਜਾਂਦੇ ਹਨ, ਕੁਛ ਵੀ ਸਾਂਭ ਨਹੀਂ ਸਕਦੇ। ਸਭ ਗ੍ਰਹਿਣ ਤਿਆਗ ਸੰਕਲਪ ਵਿਕਲਪ ਹੱਥੋਂ ਡਿੱਗ ਪੈਂਦੇ ਹਨ। ਆਪਣੇ ਆਪ ਦੇ ਵੱਸ ਕੁਛ ਨਹੀਂ ਹੁੰਦਾ। ਨਜ਼ੀਰ ਅਕਬਰ ਆਬਾਦੀ ਨੇ ਇਹੋ ਜਿਹੇ ਕਿਸੇ ਆਰਟਿਸਟ ਯਾਨੀ ਹੁਨਰ ਰਸਕ ਦਾ ਜ਼ਿਕਰ ਆਪਣੀ ਇੱਕ ਪੂਰੀ ਗਜ਼ਲ ਵਿੱਚ ਕੀਤਾ ਹੈ। ਥਾ ਜਿਨ ਕੀ ਖਾਤਰ ਨਾਚ ਕੀਆ, ਜਬ ਮੂਰਤ ਉਨਕੀ ਆਏ ਗਈ, ਕਹੀਂ ਆਪ ਗਿਆ ਕਹੀਂ ਨਾਚ ਗਿਆ, ਔਰ ਤਾਨ ਕਹੀਂ ਲਹਿਰਾਏ ਗਈ। ਆਖਿਰ ਉਹ ਕੁੜੀ ਆਦਮੀਆਂ ਮਰਦਾਂ ਤੀਵੀਆਂ ਦੇ ਚਮਗਟਿਆਂ ਨੂੰ ਮਿਲਣ ਥੀ ਅਲਸਾਣ ਲੱਗੀ, ਮਹਿਫਲਾਂ ਥੀ ਘਬਰਾਉਣ ਲੱਗੀ। ਆਪਣੇ ਮੱਧਮ ਰਾਗ ਦੀ ਜਗਾਈ ਅੰਦਰਲੀ ਸੁੱਖ ਦੀ ਲਾਟ ਵਿੱਚ ਹੌਲੇ ਹੌਲੇ ਗੁੰਮ ਹੋਣ ਲੱਗ ਪਈ। ਕੇਵਲ ਇਹਦੀਆਂ ਕਮਲ ਅੱਖਾਂ ਵਿੱਚ ਇੱਕ ਪੂਰਨਤਾ ਲਿਸ਼ਕਦੀ ਸੀ, ਭਰਵੱਟਿਆਂ ਉੱਤੇ ਇੱਕ ਬਰਫਾਨੀ ਚਮਕ ਸੀ। ਖਾਣ ਪੀਣ ਦੀ ਵੀ ਬਾਲੀ ਹੋਸ਼ ਨਹੀਂ ਸੀ ਰਹੀ। ਕਦੀ ਆਪ ਮੁਹਾਰੇ ਗਾਉਣ ਲੱਗ ਜਾਂਦੀ, ਕਦੀ ਰਾਜੇ ਬਾਦਸ਼ਾਹਾਂ ਵੱਲੋਂ ਮਿੰਨਤਾਂ ਕਰਨ ਪਰ ਵੀ ਹੱਸ ਕੇ ਨੱਸ ਜਾਂਦੀ। ਮਾਂ ਬਾਪ ਥੀ ਗਈ ਪਰ ਬਾਹਰ ਥੀ ਗਈ, ਗਰੀਬਾਂ ਦੇ ਘਰ ਜਾਈ, ਰਾਗ ਵਿਦਿਆ ਦੀ ਸ਼ਹਿਜ਼ਾਦੀ ਲਟਬਾਵਰੀ ਜਿਹੀ ਅਵਸਥਾ ਵਿੱਚ ਕੁਛ ਆਵਾਰਾ ਜਿਹੀ ਹੋ ਗਈ। ਕੋਈ ਕੁਛ ਆਖੇ ਕੋਈ ਕੁਛ, ਹਾਂ ਰਾਗੀਆਂ ਵਿੱਚ ਜੋ ਚੋਟੀ ਦੇ ਸਿਆਣੇ ਅਤੇ ਰਸਕ ਲੋਕ ਸਨ ਉਹ ਵੇਖ ਵੇਖ ਵਿਗਸਦੇ ਸਨ। ਕਿਸੇ ਕਿਸੇ ਵੇਲੇ ਕਹਿ ਉੱਠਦੇ ਸਨ, ਵਾਹ ਇਸ ਸਮੇਂ ਆਸਾ ਦਾ ਆਪ ਰੂਪ ਹੈ, ਹੱਥਾਂ ਪੈਰਾਂ ਵਾਲੀ ਆਸਾ ਜਾ ਰਹੀ ਹੈ, ਉਹ ਸੋਹਣੀ ਰਾਗ ਆ ਰਹੀ ਹੈ, ਉਹ ਸੋਰਠ ਹੈ, ਇਹ ਵਿਹਾਗ ਦਾ ਸਵਾਂਗ ਧਾਰ ਆਈ ਹੈ। ਨਹੀਂ, ਵਿਹਾਗ ਆਪ ਆਇਆ ਹੈ। ਇਉਂ ਕਹਿੰਦੇ ਦਰਸ਼ਨ ਕਰ ਕਿਰਤਾਰਥ ਹੁੰਦੇ ਸਨ ਅਤੇ ਕੰਨਿਆਂ ਨੂੰ ਪ੍ਰਣਾਮ ਕਰਦੇ ਸਨ। ਕਦੇ ਕੰਨਿਆਂ ਚੁੱਪ ਹੈ, ਕੁਛ ਨਹੀਂ ਗਾ ਰਹੀ, ਪੁਰਜ਼ਾ ਪੁਰਜ਼ਾ ਰਾਗ ਰੂਪ ਹੋ ਚੁੱਕਾ ਹੈ ਅਤੇ ਇਹ ਕਰਿਸ਼ਮੇ ਉਹਦੇ ਮੂੰਹ ਜਿਸਮ ਦੀ ਚਾਲ ਢਾਲ ਅੰਗ ਹਿਲਾਉਣ ਉੱਠਣ ਝੁੱਕਣ ਆਦਿ ਵਿੱਚ ਉਹਦੀ ਗਿਆਤ ਹੀ ਬਿਨਾਂ ਉਹਦੇ ਪੁਜਾਰੀ ਵੇਖ ਰਹੇ ਹਨ। ਇਹ ਪੂਰਨਤਾ ਇਸ ਦਿਵਯ ਕੰਨਿਆ ਨੇ ਰਾਗ ਦੁਆਰਾ ਪ੍ਰਾਪਤ ਕੀਤੀ ਅਤੇ ਨਿਰੇ ਆਰਟ ਦਾ ਆਸਰਾ ਛੱਡ ਦਿੱਤਾ। ਇਹ ਵੀ ਆਰਟਿਸਟਾਂ ਵਿੱਚ ਕੁਛ ਪਾਗਲ ਜਿਹੀ ਕਰਾਰ ਦਿੱਤੀ ਗਈ। ਇਹਨਾਂ ਦੋਹਾਂ ਸਵਾਣੀਆਂ ਦੀ ਤਰ੍ਹਾਂ ਇਸ ਦੁਨੀਆ ਵਿੱਚ ਪੂਰਨਤਾ ਨੂੰ ਪ੍ਰਾਪਤ ਲੋਕ ਦੀਨ ਦੁਨੀਆ ਥੀ ਬੇਪਰਵਾਹ ਫਿਰਦੇ ਹਨ। ਹਾਂਜੀ, ਇਹਨਾਂ ਦੋਹਾਂ ਸਵਾਣੀਆਂ ਦੀ ਤਰ੍ਹਾਂ ਇਸ ਦੁਨੀਆ ਵਿੱਚ ਪੂਰਨਤਾ ਨੂੰ ਪ੍ਰਾਪਤ ਲੋਕ ਦੀਨ ਦੁਨੀਆ ਥੀ ਬੇਪਰਵਾਹ ਫਿਰਦੇ ਹਨ। ਓਏ ਬੇਪਰਵਾਹ ਨਾ ਬੋਲਣੀ ਹੋ ਮਲ ਮਲ ਧੋਵਾਂ ਤਿੰਨ ਪਾਏ। ਇਹਨਾਂ ਸੱਚ ਸਰੂਪ ਦੇ ਨਾ ਉਤਰਨ ਵਾਲੇ ਨਸ਼ੇ ਪੀਤੇ ਹਨ। ਹਾਂ, ਜਦ ਪੂਰੇ ਨਸ਼ੇ ਦੀ ਤਾਰ ਦੀ ਗਮਕ ਕੁਛ ਢਿੱਲੀ ਆਉਂਦੀ ਹੈ ਤਦ ਕੋਈ ਜ਼ਰਾ ਕੋ ਬਾਹਰ ਵਾਲੀ ਸੁਰ ਛੇੜ ਦਿੰਦੇ ਹਨ। ਧਿਆਨ ਦੇਣਾ ਜੀ, ਜਦ ਪੂਰੇ ਨਸ਼ੇ ਦੀ ਤਾਰ ਦੀ ਗਮਕ ਕੁਛ ਢਿੱਲੀ ਆਉਂਦੀ ਹੈ ਤਦ ਕੋਈ ਜ਼ਰਾ ਕੋ ਬਾਹਰ ਵਾਲੀ ਸੁਰ ਛੇੜ ਦਿੰਦੇ ਹਨ। ਕੋਈ ਨਗ ਦੇਖਣ ਲੱਗ ਜਾਂਦੇ ਹਨ, ਕੋਈ ਪਿਆਲਾ ਪੀ ਲੈਂਦੇ ਹਨ, ਕਦੀ ਇੱਕ ਰੰਗ ਅਤੇ ਕਦੀ ਦੂਜੇ ਰੰਗ ਵਿੱਚ ਬਾਲਕਾਂ ਵਾਂਗ ਖੇਡਣ ਲੱਗ ਜਾਂਦੇ ਹਨ ਅਤੇ ਮੁੜ ਉਸ ਗਮਕ ਨੂੰ ਪਾ ਕੇ ਆਪੇ ਵਿੱਚ ਗਣੂੰਦ ਹੋ ਰਹਿੰਦੇ ਹਨ। ਦਿਲ ਬਦਸਤ ਅਵਰ ਕੇ ਹਜੇ ਅਕਬਰਸਤ, ਅਜ਼ ਹਜ਼ਾਰਾਂ ਕਾਬਾ ਯਕ ਦਿਲ ਬਿਹਤਰਸਤ, ਕਾਬਾ ਬਣਾ ਕਰਦਾ ਖਲੀਲ ਆਜ਼ਰਸਤ, ਦਿਲ ਗੁਜ਼ਰ ਗਾਹੇ ਜਲੀਲ ਅਕਬਰਸਤ। ਉਮਰ ਖਿਆਮ ਅਤੇ ਹਾਫਿਜ਼ ਜਿਹਾਂ ਨੇ ਸਾਰੇ ਪੱਕੇ ਇਸਲਾਮ ਦੀ ਸੱਖਣੀ ਸ਼ਰ੍ਹਾ ਦੇ ਬਰਖਿਲਾਫ ਬਗਾਵਤ ਕੀਤੀ। ਸ਼ਮਸ ਤਬਰੇਜ਼ ਹੋਰਾਂ ਨੇ ਇਸਲਾਮ ਨਾਮ ਹੀ ਇਸ ਨਸ਼ੇ ਦਾ ਕੁਰਾਨ ਸ਼ਰੀਫ ਮਰਜ਼ ਰੱਖਿਆ। ਸ਼ਮਸ ਤਬਰੇਜ਼ ਵਾਲੇ ਨਸ਼ੇ ਥੀ ਵਾਂਝੇ ਲੋਕ ਕਾਫਰ ਹੋਏ। ਮੌਲਾਨਾ ਜਲਾਲਉਦੀਨ ਰੂਮੀ ਨੇ ਆਪ ਮੰਗ ਕੇ ਮੁਰਸ਼ਦ ਥੀ ਉਹ ਪਿਆਲੀ ਪੀਤੀ। ਹਾਂ, ਸ਼ਮਸ ਜੀ ਦਾ ਜੂਠਾ ਪਿਆਲਾ ਨੋਸ਼ ਕੀਤਾ। ਠੀਕ ਹੈ, ਮਜ਼ਹਬ ਜਦ ਅੰਦਰ ਦੀ ਜੋਤ ਜਗਾਉਣ ਦੇ ਅਸਮਰੱਥ ਹੋ ਜਾਂਦਾ ਹੈ ਤਦ ਉਹ ਮਜ਼ਹਬ ਨਹੀਂ ਰਹਿੰਦਾ, ਮਰ ਜਾਂਦਾ ਹੈ। ਹਾਂਜੀ, ਮਜ਼ਹਬ ਜਦ ਅੰਦਰ ਦੀ ਜੋਤ ਜਗਾਉਣ ਦੇ ਅਸਮਰੱਥ ਹੋ ਜਾਂਦਾ ਹੈ ਤਦ ਉਹ ਮਜ਼ਹਬ ਨਹੀਂ ਰਹਿੰਦਾ, ਮਰ ਜਾਂਦਾ ਹੈ। ਜੇ ਆਰਟ ਹੁਨਰ ਦੇ ਅਰਥ ਅਸੀਂ ਉਹ ਲਈਏ ਜਿਸ ਨਾਲ ਸਾਡੀ ਉੱਤੇ ਕਈ ਪਹਿਲੀ ਸਵਾਣੀ ਨਗਾਂ ਦੀ ਪਰਖ ਕਰ ਆਪੇ ਦੀ ਪਰਖ ਵਾਲੀ ਹੋ ਗਈ, ਤਦ ਆਰਟ ਜਾਂ ਹੁਨਰ ਔਰ ਮਜ਼ਹਬ ਵਿੱਚ ਫਰਕ ਕੋਈ ਨਹੀਂ। ਆਰਟ ਜਾਂ ਹੁਨਰ ਮਜ਼ਹਬ ਦੇ ਸੱਚ ਨੂੰ ਪਾਉਣ ਦਾ ਇੱਕ ਹੀਲਾ ਹੈ। ਉਹ ਸੁਪਨ ਦਾ ਦੀਦਾਰਾ ਹੈ ਜਿਸ ਦੀ ਕਿਸੇ ਵੇਲੇ ਦੀ ਝਲਕ ਨਾਲ ਅਸੀਂ ਚੱਕਰ ਖਾ ਆਪਣੇ ਅਸਲੇ ਨੂੰ ਮੁੜਦੇ ਹਾਂ। ਅਮੀਰਾਂ ਨੇ ਨਗਾਂ ਨਾਲ ਖੇਡ ਲਿਆ, ਕਲਾਵਾਨਾਂ ਨੇ ਤਾਲ ਤੰਬੂਰੀਆਂ ਨਾਲ ਖੇਡ ਲਿਆ, ਗਰੀਬਾਂ ਨੇ ਦਰਿਆ ਕੰਢੇ ਸੋਹਣੇ ਪੱਥਰਾਂ ਨਾਲ ਨਿਰੋਲ ਰਸ ਖੁਸ਼ੀ ਭੋਗ ਲਈ, ਪਰ ਸਾਰੇ ਲੋਕ ਆਰਟ ਯਾਨੀ ਹੁਨਰ ਦੇ ਤਦ ਤੱਕ ਭੋਗੀਆਂ ਦੇ ਭੋਗ ਰੂਪ ਹਨ ਜਦ ਤੱਕ ਉਹ ਸਵਾਂਤੀ ਨਛੱਤਰ ਉਸ ਆਰਟ ਦੀ ਤੀਬਰਤਾ ਵਿੱਚ ਨਹੀਂ ਆਇਆ ਜਿਸ ਨਛੱਤਰ ਨਾਲ ਆਪੇ ਦੀ ਜੋਤ ਜਗ ਪਵੇ। ਸੋ ਆਰਟ ਯਾਨੀ ਹੁਨਰ ਦੇ ਮਜ਼ਹਬ ਦਾ ਇਹ ਫਰਕ ਹੈ ਕਿ ਆਰਟ ਦੇ ਨੀਮ ਪਾਗਲ ਮਜ਼ਹਬ ਦੀ ਹੋਸ਼ ਵਿੱਚ ਆਉਂਦੇ ਹਨ ਅਤੇ ਮਜ਼ਹਬ ਦੀ ਉਹ ਨੀਮ ਪਾਗਲਤਾ ਹਾਲੇ ਹੋਰ ਉੱਚੀ ਅਵਸਥਾ ਹੈ। ਹਾਂਜੀ, ਸੋ ਆਰਟ ਦੇ ਮਜ਼ਹਬ ਦਾ ਇਹ ਫਰਕ ਹੈ ਕਿ ਆਰਟ ਦੇ ਨੀਮ ਪਾਗਲ ਮਜ਼ਹਬ ਦੀ ਹੋਸ਼ ਵਿੱਚ ਆਉਂਦੇ ਹਨ ਅਤੇ ਮਜ਼ਹਬ ਦੀ ਉਹ ਨੀਮ ਪਾਗਲਤਾ ਹਾਲੇ ਹੋਰ ਉੱਚੀ ਅਵਸਥਾ ਹੈ। ਇੱਕ ਖੁਦ ਮਸਤੀ ਦਾ ਇਸ਼ਕ ਹੈ, ਪਿਆਰ ਹੈ, ਲਾਲਸਾ ਹੈ, ਅਮਿੱਟ ਹੈ, ਅਮੁੱਖ ਹੈ। ਇਹ ਉਹ ਤਾਂਗ ਹੈ, ਉਹ ਚਾਤਰਿਕ ਤ੍ਰੇਹ ਹੈ ਜਿਹੜੀ ਆਖਰ ਆਪਣੇ ਅਸਲੇ ਦੀ ਸ਼ਾਨ ਦਿਖਾ ਦਿੰਦੀ ਹੈ, ਰੱਬ ਦਾ ਦੀਦਾਰ ਕਰਾਉਂਦੀ ਹੈ, ਉਸ ਅੰਦਰ ਦੇ ਕਮਾਲ ਸੋਹਣੇ ਦੀ ਖਿੱਚ ਪਾਉਂਦੀ ਹੈ, ਕਮਾਲ ਸੋਹਣੇ ਦੀ ਖਿੱਚ ਖਾਂਦੀ ਹੈ, ਜਿਹੜੀ ਖਿੱਚ ਖਾ ਕੇ ਆਦਮੀ ਬੰਦੇ ਥੀ ਰੱਬ ਜਿਹਾ ਹੋ ਨਿਬੜਦਾ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇ ਆ, ਭੇਦ ਨਾ ਜਾਣੋ ਮੂਲ ਸਾਈਂ ਜੇ ਆ। ਆਸ਼ਕ ਥੀ ਮਸ਼ੂਕ ਦਾ ਰੰਗ ਪਕੜਦਾ ਹੈ, ਸਨਮ ਲੈਲਾ ਮਜਨੂੰ ਨੂੰ ਚੀਖ ਉੜਦਾ ਹੈ। ਚੇ ਨਾਦਾਨ ਬੂਦਾ ਮਜਨੂੰ ਕੇ ਆਸ਼ਕ ਗਸ਼ਤ ਬਰ ਲੈਲਾ, ਚੂੰ ਲੈਲਾ ਰਫਤ ਅਸ ਦਸਤਸ਼ ਪਰੇਸ਼ਾਨ ਮਾਨ ਦਰ ਖੈਲਾ। ਅਜਬ ਮਨ ਸ਼ਮਸ ਤਬਰੇਜ਼ ਕੇ ਆਸ਼ਕ ਗਸ਼ਤਾ ਅੰਬਰ ਖੁਦ, ਚੂੰ ਖੁਦ ਦਰ ਨਜ਼ਰ ਕਰਦਮ ਨਾ ਦੀਦਮ ਜੁਜ਼ੇ ਖੁਦਾ ਦਰ ਖੁਦ। ਜਿਸ ਦਾ ਅਰਥ ਹੈ ਰਾਂਝਾ ਰਾਂਝਾ ਕਰਦੀ ਮੈਂ ਆਪੇ ਰਾਂਝਾ ਹੋਈ, ਆਖੋ ਨੀ ਮੈਨੂੰ ਤੀਂਦੋ ਰਾਂਝਾ, ਹੀਰ ਨਾ ਆਖੋ ਕੋਈ। ਭਾਈ ਮੰਝ ਜੀ ਦੇ ਸਿਰ 'ਤੇ ਲੱਕੜਾਂ ਦਾ ਗੱਠਾ ਵੱਡਾ ਹੋ ਜਾਂਦਾ ਹੈ, ਖੂਹੋਂ ਬਾਹਰ ਨਹੀਂ ਨਿਕਲ ਸਕਦੇ। ਉਹ ਅੰਦਰ ਦੀ ਅਦਭੁਤ ਮਹਾਨ ਛੋਹ, ਰੱਬ ਨੇ ਆਪਣੇ ਹੱਥ ਦੀ ਜਿਹੜੀ ਉਹ ਸਵਾਂਤੀ ਨਛੱਤਰ ਦੀ ਘੜੀ ਲੱਗਦੀ ਹੈ ਅਤੇ ਕਾਇਆ ਪਲਟ ਦਿੰਦੀ ਹੈ। ਨਿੱਕਾ ਜਿਹਾ ਭੂਰਾ ਜਿਹਾ ਆਦਮੀ ਹਰੀਜਨ ਹਰੀ ਹੋ ਜਾਂਦਾ ਹੈ, ਅਨੰਤ ਨੂੰ ਆਪਣੇ ਦਿਲ ਵਿੱਚ ਧਾਰਨ ਕਰਦਾ ਹੈ, ਅਜਰ ਪਿਆਰ ਨੂੰ ਸਹਿੰਦਾ ਹੈ, ਬਿਜਲੀ ਦੀਆਂ ਚਮਕਾਂ ਖਾਂਦਾ ਹੈ ਅਤੇ ਖਾ ਖਾ ਪਲਦਾ ਹੈ। ਉਹ ਛੋ ਅਮੁੱਲ ਦੇ ਲਟਬਾਵਰੇਪਨ ਵਿੱਚ ਇੱਕ ਸਵਾਦ ਦੀ ਖੁਸ਼ੀ ਦੀ ਡਾਢੀ ਤੀਬਰਤਾ ਹੈ, ਜਿਸ ਦੀ ਬਿਜਲੀ ਦੀ ਲਿਸ਼ਕ ਭੋਗਾਂ ਵਿੱਚ ਦਿਸ ਪੈਂਦੀ ਹੈ, ਜਿਸ ਪਿੱਛੇ ਮ੍ਰਿਗਾਂ ਵਾਂਗ ਲੋਕਾਈ ਨੱਸਦੀ ਫਿਰਦੀ ਹੈ। ਇਸ ਰਸ ਨੂੰ ਚੱਖ ਚੱਖ ਮਜ਼ਹਬ ਦਾ ਪਾਰਖੂ ਨਿਹਾਲ ਆਉਂਦਾ ਹੈ। ਜੇ ਚੱਖਣਾ ਹਮਾਤੜ ਸਾਥੀ ਨੂੰ ਨਾ ਮਿਲੇ ਤਦ ਵੇਖ ਵੇਖ ਕਿਰਤਾਰਥ ਹੁੰਦਾ ਹੈ, ਵਾਰੇ ਵਾਰੇ ਜਾਂਦਾ ਹੈ। ਘਾਹ ਪੱਥਰ ਦਰਖਤ ਜੰਗਲ ਕੁੱਲ ਕੁਦਰਤ ਵਿੱਚ ਇੱਕ ਰੂਹੀ ਜਲਵਾ ਇੱਕ ਸੁੱਖ ਆਪਾ ਦਿਸਦਾ ਹੈ। ਮੁਹੱਬਤਾਂ ਆਪ ਮੁਹਾਰੀਆਂ ਵਲਵਲੇ ਖਾਂਦੀਆਂ ਹਨ, ਸੋਹਣੇ ਝਲਕੇ ਮਾਰਦੀਆਂ ਹਨ, ਅੱਖਾਂ ਬੰਦ ਹੋ ਜਾਂਦੀਆਂ ਹਨ, ਸਿਰ ਸਵਾਦੀ ਨਾਲ ਭਰ ਕੇ ਮੋਢੇ 'ਤੇ ਆਣ ਟਿਕਦਾ ਹੈ, ਹੱਥ ਚਮਕ ਦੀ ਬੇਹੋਸ਼ ਹੋਸ਼ ਵਿੱਚ ਮਜ਼ਹਬੀ ਹੁਨਰ ਦਾ ਫਰਿਸ਼ਤਾ ਬੰਦਾ ਅੰਦਰ ਦੇ ਸੁੱਖ ਵਿੱਚ ਚੈਨ ਕਰਦਾ ਹੈ। ਇਹ ਸੋਹਣੀ ਮੌਤ, ਇਹ ਜੀਂਦੇ ਜੀ ਬੇਓੜਕ ਖੁਸ਼ੀ ਨਾਲ ਮਰਨ, ਜੇ ਕਿਸੇ ਨੂੰ ਨਿਗਾਹ ਦੀ ਪਰਖ ਨਾਲ ਆਉਂਦੀ ਹੈ ਤਾਂ ਜੀ ਆਇਆਂ ਨੂੰ ਆਵੇ, ਜੇ ਰਾਗ ਦੁਆਰਾ ਪ੍ਰਾਪਤ ਹੁੰਦੀ ਹੈ ਸਦਕੇ ਆਵੇ, ਜੇ ਡਾਂਟੇ ਵਾਂਗ ਕਿਸੇ ਬੀਐਟਰਿਸ ਦੇ ਵਿਯੋਗ ਰਾਗ ਦੀ ਪ੍ਰਵੀਨਤਾ ਨਾਲ ਹੱਥ ਲੱਗਦੀ ਹੈ ਤਦ ਅਹੋ ਭਾਗ। ਇਸ ਅਰਥ ਵਿੱਚ ਤਦ ਆੜ ਅਤੇ ਮਜ਼ਹਬ ਇੱਕ ਆਣ ਹੁੰਦੇ ਹਨ। ਜਦ ਅੰਦਰਲੇ ਸੁੱਖ ਦਾ ਅਨੁਭਵ ਹੋਵੇ, ਰਸ ਅੰਦਰ ਚੋਣ ਲੱਗ ਪਵੇ, ਤਦ ਮਜ਼ਹਬ ਦਾ ਆਰੰਭ ਹੋ ਜਾਂਦਾ ਹੈ। ਜਿੱਥੇ ਆਰਟ ਛੱਡਦਾ ਹੈ ਉੱਥੋਂ ਅੱਗੇ ਰੂਹ ਨੂੰ ਮਜ਼ਹਬ ਦਾ ਫਰਿਸ਼ਤਾ ਪਹੁੰਚਾਉਂਦਾ ਹੈ। ਫਿਰ ਦੁਹਰਾ ਦੇਈਏ, ਜਦ ਅੰਦਰਲੇ ਸੁੱਖ ਦਾ ਅਨੁਭਵ ਹੋਵੇ, ਰਸ ਅੰਦਰ ਚੋਣ ਲੱਗ ਪਵੇ, ਤਦ ਮਜ਼ਹਬ ਦਾ ਆਰੰਭ ਹੋ ਜਾਂਦਾ ਹੈ। ਜਿੱਥੇ ਆਰਟ ਛੱਡਦਾ ਹੈ ਉੱਥੋਂ ਅੱਗੇ ਰੂਹ ਨੂੰ ਮਜ਼ਹਬ ਦਾ ਫਰਿਸ਼ਤਾ ਪਹੁੰਚਾਉਂਦਾ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਹ ਕੁਝ ਹਿੱਸਾ ਪੜਿਆ ਸੀ ਇਸ ਲਿਖਤ ਦਾ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਲਿਖਤਾਂ ਲੈ ਕੇ ਇਹਨਾਂ ਤੋਂ ਸੇਧ ਵੀ ਲਈਏ ਅਤੇ ਇਹਨਾਂ ਦਾ ਆਨੰਦ ਵੀ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।